दीपक जी, तुहाडा बहुत बहुत स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਬਿਕਰਮ ਮਜੀਠੀਆ ਵਾਲੇ ਮਾਮਲੇ ਤੋਂ ਸ਼ੁਰੂ ਕਰਦੇ ਹਾਂ। ਮੁਸ਼ਕਲਾਂ ਦੇ ਵਿੱਚ ਮਜੀਠੀਆ ਦੀਆਂ ਵਾਧਾ ਹੋ ਰਿਹਾ, ਖਬਰੇ ਆ ਰਹੀ ਹੈ ਕਿ ਸਰਕਾਰ ਨੇ ਕੁਝ ਨਵੇਂ ਕੇਸ ਉਹਨਾਂ ਦੇ ਉੱਪਰ ਪਾਉਣ ਦੀ ਤਿਆਰੀ ਕਰ ਲਈ ਹੈ, ਕੀ ਵੇਰਵੇ ਨੇ ਜੀ?
ਬਿਲਕੁਲ ਜੀ, ਵੈਸੇ ਤਾਂ ਉਸ ਮਾਮਲੇ 'ਚ, ਜਿਹੜੇ ਮਾਮਲੇ 'ਚ ਉਹਨਾਂ ਨੂੰ ਚੱਕਿਆ ਗਿਆ ਕਿ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਹੈ, ਉਸ ਮਾਮਲੇ 'ਚ ਵੀ ਉਹਨਾਂ ਦੇ ਖਿਲਾਫ ਈਡੀ ਦੇ ਡਿਪਟੀ ਡਾਇਰੈਕਟਰ ਸਾਬਕਾ ਉਹ ਪਹੁੰਚ ਰਹੇ ਨੇ ਜੀ, ਉਹਨਾਂ ਨੂੰ ਸੱਦਿਆ ਜਾ ਰਿਹਾ ਜੀ। ਪੰਜਾਬ ਦੇ ਸਾਬਕਾ DGP ਸਿਧਾਰਥ ਚਟੋਪਾਧਿਆਏ ਹੈ ਨਾ, ਉਹ ਅੱਜ ਮਿਲ ਕੇ ਆਏ ਨੇ ਜੀ ਕਿ ਮੈਂ ਸਾਰੀ ਜਾਣਕਾਰੀ ਦਿੰਦਾ ਜੀ, ਮੈਨੂੰ ਬਹੁਤ ਕੁਛ ਪਤਾ ਹੈ ਜੀ, ਮੈਂ ਗਵਾਹ ਬਣ ਜੂੰਗਾ ਜੀ, ਮੈਂ ਬਿਆਨ ਦਰਜ ਕਰਾ ਦੂੰਗਾ। ਸੋ ਕਾਫੀ ਕੁਛ ਅੱਜ ਹਿਲਜੁਲ ਹੋਈ ਬਾਹਰ ਆ ਕੇ, ਮੀਡੀਆ 'ਚ ਵੀ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ। ਅਤੇ ਦੂਸਰੇ ਪਾਸੇ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਬਿਕਰਮ ਮਜੀਠੀਆ ਲਈ ਇਕੱਲਾ ਇਹੀ ਮਸਲਾ ਨਹੀਂ, ਇਹ ਜਿਵੇਂ ਪਹਿਲਾਂ ਵੀ ਆਪਾਂ ਦੇਖਦੇ ਜਦੋਂ ਬੰਦਾ ਉਲਝਦਾ ਤਾਂ ਕਈ ਹੋਰ ਮਾਮਲੇ ਸਾਹਮਣੇ ਆ ਜਾਂਦੇ ਆ ਜਾਂ ਪਾਏ ਜਾਂਦੇ ਆ, ਉਸੇ ਪ੍ਰਕਿਰਿਆ 'ਚ ਕੁਝ ਲੋਕ ਇਹਨੂੰ ਖਹਿਰੇ ਨਾਲ ਮਿਲਾ ਕੇ ਵੀ ਹੁਣ ਦੇਖਣ ਲੱਗਿਆ ਕਿ ਉਸ ਤਰ੍ਹਾਂ ਹੀ ਉਲਝਾਉਣ ਦੀ ਕੋਸ਼ਿਸ਼ ਆ। ਕੁਝ ਕਹਿੰਦੇ ਕਿ ਨਹੀਂ, ਇਹ ਤਾਂ ਚਿੱਟੇ ਦਾ ਮਸਲਾ ਸੀਗਾ ਤਾਂ ਹੋਣਾ ਹੀ ਚਾਹੀਦਾ ਸੀ ਇਸ ਤਰ੍ਹਾਂ ਕਾਰਵਾਈ। ਸੋ ਦੋਹਰੀ ਰਾਏ ਵੀ ਚੱਲ ਰਹੀ ਹੈ। ਸੋ ਅੱਜ ਪਤਾ ਲੱਗਾ ਕਿ ਜਦੋਂ ਪੁਲਿਸ ਉਹਨੂੰ ਲੈਣ ਗਈ ਸੀ ਤੇ ਉਸ ਸਮੇਂ ਜੀ ਉਸ ਆਧਾਰ 'ਤੇ ਜਿਹੜੀ ਬਹਿਸ ਹੋਈ, ਜਿਹੜੀ ਤਕਰਾਰ ਹੋਈ, ਲਗਭਗ ਉਹ ਕੈਮਰੇ ਦੇ ਸਾਹਮਣੇ ਹੀ ਹੈ ਸਾਰਾ ਕੁਛ ਜੋ ਕੁਛ ਚੱਲ ਰਿਹਾ। ਸੋ ਉਸ ਆਧਾਰ ਦੇ ਉੱਤੇ ਕਿ ਪੁਲਿਸ ਅਧਿਕਾਰੀਆਂ ਦੀ ਸ਼ਿਕਾਇਤ 'ਤੇ, ਬਿਜਨਸ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਮੁਲਾਜ਼ਮਾਂ ਨਾਲ ਔਨ ਡਿਊਟੀ ਬੱਸ ਸਲੂਕੀ ਦਾ ਮਾਮਲਾ ਵੀ ਪਾ ਦਿੱਤਾ ਗਿਆ। ਸੋ ਇੱਕ ਤਰ੍ਹਾਂ ਨਾਲ ਉਹ ਨਵਾਂ ਮਾਮਲਾ, ਅਤੇ ਪਤਾ ਲੱਗ ਰਿਹਾ ਇੱਕ ਜਾਂ ਦੋ ਹੋਰ ਮਾਮਲੇ ਪਾਉਣ ਦੀ ਵੀ ਤਿਆਰੀ ਹੈ। ਇੱਥੋਂ ਤੱਕ ਕਿ ਇਹ ਵੀ ਜਾਣਕਾਰੀ ਸਾਂਝੀ ਹੋ ਰਹੀ ਹੈ ਕਿ ਹੋ ਸਕਦਾ ਕਿ ਆਉਂਦੇ ਇੱਕ ਦੋ ਦਿਨਾਂ ਤੱਕ ਇਸੇ ਮਸਲੇ ਦੇ ਆਧਾਰ ਦੇ ਉੱਤੇ ਉਹਨਾਂ ਦੀ ਧਰਮ ਪਤਨੀ ਜਿਹੜੀ MLA ਉਹਨਾਂ ਨੂੰ ਵੀ ਬੁਲਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ
ਜੀ।
ਸੋ ਇਸ ਲਈ ਇਹ ਮਾਮਲਾ ਪੂਰਾ, ਮਤਲਬ ਜਿੱਥੇ ਇਸ ਨੂੰ ਨਸ਼ਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ, ਜਿੱਥੇ ਆਮਦਨ ਤੋਂ ਬਾਅਦ ਜਾਇਦਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ, ਉੱਥੇ ਸਿਆਸਤ ਨਾਲ ਜੋੜ ਕੇ ਵੀ ਹੁਣ ਦੇਖਿਆ ਜਾ ਰਿਹਾ ਕਿ ਪੂਰਾ ਸਿਆਸਤ ਤੋਂ ਪ੍ਰੇਰਿਤ ਹੈ ਪੂਰੀ ਤਰ੍ਹਾਂ ਨਾਲ। ਸੋ ਇਸ ਲਈ ਇਹ ਇੱਥੇ ਰੁਕਣ ਵਾਲਾ ਨਹੀਂ ਹੈ ਮਾਮਲਾ, ਇਹ ਮਿਲਾ ਲੜਾਈ ਤਿੱਖੀ ਵੀ ਹੋਏਗੀ, ਕਾਨੂੰਨੀ ਤੌਰ 'ਤੇ ਵੀ ਅਤੇ ਰਾਜਨੀਤਿਕ ਤੌਰ 'ਤੇ ਵੀ। ਸੋ ਇਸ ਲਈ ਹੁਣ ਦੇਖਦੇ ਹਾਂ ਜੀ ਕਿ ਜਿਹੜੇ ਅੱਜ ਜਿਵੇਂ ਸਿਧਾਰਥ ਚਟੋਪਾਧਿਆਏ ਜਿਹੜੇ ਸਾਬਕਾ DGP ਰਹੇ ਨੇ, ਉਹ ਕਹਿੰਦੇ ਵੀ ਕਿ ਮੈਂ ਜਦੋਂ DGP ਸੀਗਾ ਮੈਂ ਬਹੁਤ ਨੇੜੇ ਪਹੁੰਚ ਗਿਆ ਸੀ, ਸਾਰੇ ਸਬੂਤ ਮੇਰੇ ਕੋਲ ਸੀ, ਪਰ ਉਹ ਜਦੋਂ ਨਰਿੰਦਰ ਮੋਦੀ ਵਾਲੀ ਪੰਜਾਬ ਫੇਰੀ ਦੇ ਦੌਰਾਨ ਉਹ ਮਸਲਾ ਹੋਇਆ ਜੀ ਕਿ ਉਹਦੇ ਕਰਕੇ ਜੀ ਫੇਲੀਅਰ ਦੇ ਆਧਾਰ 'ਤੇ ਕਹਿੰਦੇ ਜੀ ਮੈਨੂੰ ਹਟਾਇਆ ਗਿਆ, ਕਹਿੰਦੇ ਕੋਈ ਉਹ ਮਸਲਾ ਨਹੀਂ ਸੀਗਾ, ਮੈਨੂੰ ਹਟਾਇਆ ਹੀ ਇਹ ਡਰੱਗ ਤਸਕਰਾਂ ਨੇ, ਇਹਨਾਂ ਦੀ ਪਹੁੰਚ ਅਪਰੋਚ ਨਹੀਂ ਹੁੰਦੀ। ਮਤਲਬ ਉਹ ਬਿਕਰਮ ਮਜੀਠੀਆ ਨੂੰ ਉਸ ਘਟਨਾਕ੍ਰਮ ਨਾਲ ਜੋੜ ਕੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਮੈਨੂੰ DGP ਤੋਂ ਹਟਾਉਣ ਦੇ ਵਿੱਚ ਇਹਨਾਂ ਦੀ ਭੂਮਿਕਾ, ਮਤਲਬ ਜੀ ਇੰਨੀ ਅਪਰੋਚ ਹੈ ਨਸ਼ਾ ਤਸਕਰਾਂ ਦੀ
ਜੀ
ਕਿ ਉਹ ਇੱਕ DGP ਨੂੰ ਲਾ ਸਕਦੇ ਆ, ਹਟਵਾ ਸਕਦੇ ਆ, ਇਹਦਾ ਮਤਲਬ ਦਿੱਲੀ ਤੱਕ, ਕੇਂਦਰ ਤੱਕ ਪਹੁੰਚ ਅਪਰੋਚ ਹੈ ਫਿਰ ਤਾਂ। ਸੋ ਇਹਦੇ ਇਹਦੇ ਤੱਥ ਸਬੂਤ ਫਿਰ ਰੱਖਣ ਉਹ ਸਾਹਮਣੇ, ਜੇ ਤਾਂ ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਕਹੀ ਉਹਨਾਂ ਨੇ। ਸੋ ਇਸ ਲਈ ਉਹ ਕਹਿੰਦੇ ਜੀ ਮੈਂ ਹੁਣ ਇਸ ਪ੍ਰਕਿਰਿਆ 'ਚ ਸਾਥ ਦਊਂਗਾ, ਮੈਂ ਦੇਖਦਾ। ਸੋ ਚੰਨੀ ਉਹਨਾਂ ਦੇ ਦੌਰ ਦੇ ਵਿੱਚ ਸੀਗੇ, ਉਹ DGP ਉਸ ਸਮੇਂ ਵੀ ਕਹਿੰਦੇ ਨਵਜੋਤ ਸਿੱਧੂ ਦੀ ਪਸੰਦ ਨਾਲ ਉਹ ਲੱਗੇ ਸੀ। ਸੋ ਕਈ ਤਰ੍ਹਾਂ ਦੇ ਉਹਨਾਂ ਦੇ ਵੀ ਮਾਮਲੇ ਹੈਗੇ, ਅਤੇ ਹੁਣ ਜਿਹੜੇ ਵਿਜੀਲੈਂਸ ਦੇ ਡਾਇਰੈਕਟਰ ਵਗੈਰਾ ਰਹੇ ਨੇ ਉਹਨਾਂ ਨੂੰ ਵੀ, ਰੰਜਨ ਸਿੰਘ ਉਹਨਾਂ ਨੂੰ ਵੀ ਸਹਿਯੋਗ ਲਈ ਕਹਿੰਦੇ ਸੱਦਿਆ ਜਾ ਰਿਹਾ ਜੀ ਕਿ ਉਹ ਵੀ ਰੋਲ ਨਿਭਾ ਦੇਣ
ਜੀ।
ਸੋ ਇਹ ਕਈ ਪਾਸਿਓ ਇਹ ਮਾਮਲਾ ਸਕੰਜਾ ਕੱਸ ਕੇ ਬਿਕਰਮ ਮਜੀਠੀਆ ਲਈ ਮੁਸ਼ਕਲ ਵੱਧ ਰਹੀ ਹੈ, ਰਾਜਨੀਤਿਕ ਤੌਰ 'ਤੇ ਵੀ ਅਤੇ ਇਸ ਕੇਸ ਦੇ ਬਾਰੇ ਨਾਲ ਵੀ। ਪਰ ਜਦੋਂ ਅਦਾਲਤ ਦੇ ਵਿੱਚ ਇਹਨੂੰ ਚੁਣੌਤੀ ਦੇਣਗੇ ਜਾਂ ਇਹਨਾਂ ਦੇ ਵਕੀਲ ਕਿਵੇਂ ਲੜਨਗੇ, ਫਿਰ ਉੱਥੇ ਇਹ ਤੱਥ ਸਬੂਤ ਕਿਵੇਂ ਖੜਨਗੇ, ਉਹ ਦੇਖਣ ਵਾਲੀ ਗੱਲ ਹੋਊਗੀ। ਫਿਲਹਾਲ ਜਨਤਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਦ੍ਰਿਸ਼ ਡਰੱਗ ਨਾਲ ਜੁੜਿਆ ਹੋਇਆ, ਕਾਗਜ਼ੀ ਪੱਤਰੀ ਆਪਾਂ ਲੰਬੀ ਚਰਚਾ ਪਿਛਲੇ 2 ਦਿਨਾਂ ਤੋਂ ਕਰਦੇ ਆ ਰਹੇ ਹਾਂ, ਉਹਦੇ ਵਿੱਚ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਹੈ, ਅਤੇ ਹੁਣ ਕੁਝ ਅਫਸਰ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਹਨੂੰ ਡਰੱਗ ਵਾਲੀ ਮਨੀ ਦੇ ਨਾਲ ਹਵਾਲੇ ਨਾਲ ਪਤਾ ਕਰਨ ਦੀ ਕੋਸ਼ਿਸ਼ ਹੈ ਕਿ ਜੀ ਇਹ 540 ਕਰੋੜ ਆਇਆ ਕਿੱਥੋਂ ਹੈ। ਸੋ ਇਸ ਲਈ ਆਉਂਦੇ ਸਮੇਂ 'ਚ EDB ਇਨਵੋਲਵ ਹੋਊਗੀ, ਉੱਧਰ ਨੂੰ ਵੀ ਮਾਮਲਾ ਜਾਣਾ, ਅਤੇ 2 ਜਾਂ 3 ਮਾਮਲੇ ਹੋਰ ਪਾਉਣ ਦੀ ਤਿਆਰੀ ਦੱਸੀ ਜਾ ਰਹੀ ਹੈ। ਸੋ ਇਸ ਲਈ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਕਾਫੀ ਵੱਧ ਗਈਆਂ ਜੀ।
ਅਤੇ ਦੀਪਕ ਜੀ ਵੀ ਦੱਸਿਓ, ਕਹਿੰਦੇ ਪ੍ਰਗਟ ਸਿੰਘ ਦੀ ਵੀ ਕੋਈ ਫਾਈਲ ਤਿਆਰ ਕੀਤੀ ਗਈ ਹੈ?
ਬਿਲਕੁਲ ਜੀ, ਇਹ ਖਬਰ ਕਾਫੀ ਗੰਭੀਰਤਾ ਨਾਲ ਪੰਜਾਬ 'ਚ ਲਈ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰਨ ਵਾਲੇ ਹਾਕੀ ਦੇ, ਭਾਰਤੀ ਹਾਕੀ ਟੀਮ ਦੇ ਕਪਤਾਨ ਵਜੋਂ ਦੁਨੀਆ ਭਰ 'ਚ ਜਾਣੇ ਜਾਂਦੇ ਪ੍ਰਗਟ ਸਿੰਘ ਸਿਆਸਤ ਦੇ ਵਿੱਚ ਅਕਾਲੀ ਦਲ ਦੇ ਵਿਹੜੇ ਤੋਂ ਹੋ ਕੇ ਨਵਜੋਤ ਸਿੱਧੂ ਦੇ ਰਾਹੀਂ, ਵੱਖਰੀ ਧਿਰ ਰਾਹੀਂ ਹੁੰਦੇ ਹੁੰਦੇ ਕਾਂਗਰਸ 'ਚ ਆਏ, ਕਾਂਗਰਸ 'ਚ ਆ ਕੇ ਵੀ MLA ਬਣੇ ਅਤੇ ਫਿਰ ਮੰਤਰੀ ਵੀ ਬਣੇ, ਅਤੇ ਜਦੋਂ ਆਪ ਦੀ ਹਨੇਰੀ ਚੱਲੀ ਉਸ ਹਨੇਰੀ ਦੇ ਵਿੱਚ ਵੀ ਉਹਨਾਂ ਨੇ ਜਲੰਧਰ ਕੈਂਟ ਤੋਂ ਸੀਟ ਕੱਢ ਕੇ ਦਿਖਾਈ, ਕਿਹਾ ਦੇਖੋ ਜੀ ਜਿਹੜਾ ਕਿਹਾ ਜਾਂਦਾ ਸੀ ਪੰਜਾਬ 'ਚ ਨਾ, ਲਗਭਗ ਰਿਕਾਰਡ ਚੱਲਿਆ ਆਉਂਦਾ ਕਿ ਜਿਹੜਾ ਸਿੱਖਿਆ ਮੰਤਰੀ ਹੋਵੇ ਅਗਲੀ ਵਾਰ ਜਿੱਤਦਾ ਨਹੀਂ ਗਾ
ਜੀ।
ਸੋ ਪ੍ਰਗਟ ਸਿੰਘ ਨੇ ਉਹ ਪਿਰਤ ਵੀ ਤੋੜੀ ਅਤੇ ਸਿਆਸੀ ਗਲਿਆਰੇ ਦੇ ਵਿੱਚ ਜੇਕਰ ਹੁਣ ਇਹ ਕਿਹਾ ਜਾ ਰਿਹਾ ਕਿ ਵੀ ਉਹਨਾਂ ਦੀ ਫਾਈਲ ਤਿਆਰ ਹੈ ਔਰ ਉੱਪਰੋਂ ਉੱਪਰ ਨੂੰ ਚਲੀ ਗਈ ਹੈ, ਸਿਖਰ ਤੇ ਪਹੁੰਚ ਗਈ ਹੈ, ਬਸ ਹੁਕਮ ਆਉਣ ਦੀ ਲੋੜ ਹੈ, ਹੁਣ ਕਿਹੜੇ ਉੱਪਰ ਤੱਕ ਕਿ ਵਿਜੀਲੈਂਸ ਜਿਹਨੇ ਕਾਰਵਾਈ ਕਰਨੀ ਆ ਉਹਨਾਂ ਦੇ ਉੱਪਰਲੇ ਅਧਿਕਾਰੀ ਤੱਕ, ਕਿ DGP ਸਾਹਿਬ ਤੱਕ, ਕਿ ਮੁੱਖ ਮੰਤਰੀ ਸਾਹਿਬ ਤੱਕ, ਕਿ ਮੁੱਖ ਮੰਤਰੀਆਂ ਦੇ ਵੀ ਮੁਖੀ ਤੱਕ, ਕੇਜਰੀਵਾਲ ਤੱਕ ਪਹੁੰਚ ਗਈ ਹੈ, ਕਿਹਨੇ ਸਹੀ ਪਾਉਣੀ ਹੈ ਇਹਦੀ, ਇਸ ਪਹਿਲੂ ਦੇ ਉੱਤੇ ਸਾਰਿਆਂ ਦੀ ਨਜ਼ਰ ਹੈ ਕਿ ਹੋਣਾ ਕੀ ਹੈ। ਜਦੋਂ ਕਿ ਜਾਣਕਾਰੀ ਕਾਫੀ ਹੱਦ ਤੱਕ ਪੁਖਤਾ ਤੌਰ ਤੇ ਬਾਹਰ ਆ ਰਹੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਜਾਂ ਇਹਦੇ ਨਾਲ ਮਿਲਦਾ ਜੁਲਦਾ ਕੋਈ ਮਾਮਲਾ ਜਿਹਦੇ ਵਿੱਚ ਪ੍ਰਗਟ ਸਿੰਘ ਨੂੰ ਵੀ ਘੇਰਿਆ ਜਾ ਸਕਦਾ। ਹੁਣ ਦੇਖੋ ਜੇਕਰ ਆਪਾਂ ਗੱਲ ਕਰ ਰਹੇ ਹਾਂ ਪਿਛਲੇ 2 ਦਿਨਾਂ ਤੋਂ ਬਿਕਰਮ ਮਜੀਠੀਆ ਦੀ, ਕਿ ਉਹਦੇ ਉੱਤੇ ਵੀ ਲੋਕ 2 ਧਾਰਾਵਾਂ 'ਚ ਵਟੇ ਹੋਏ ਨੇ। ਕਿਸੇ ਸਮੇਂ ਜਿਹੜਾ ਜ਼ਿਆਦਾਤਰ ਪੰਜਾਬ ਇਸ ਗੱਲ ਦੇ ਉੱਤੇ ਸੀਗਾ ਵੀ ਕਿ ਜਦੋਂ ਆਮ ਆਦਮੀ ਪਾਰਟੀ ਪ੍ਰਚਾਰ ਕਰ ਰਹੀ ਸੀ ਚੋਣ ਮੁਹਿੰਮ ਦੇ ਵਿੱਚ ਸੀ 20-22 ਦੀਆਂ ਚੋਣਾਂ 'ਚ, ਤਦ ਜਿਵੇਂ ਖਲਨਾਇਕ ਵਜੋਂ ਪੇਸ਼ ਕੀਤਾ ਜਾ ਰਿਹਾ ਸੀ ਤਾਂ ਲੋਕ ਉਸ ਬਹਿਣ 'ਚ ਬਹਿ ਰਹੇ ਸੀਗੇ ਬਿਕਰਮ ਮਜੀਠੀਆ ਦੇ ਮਾਮਲੇ 'ਚ। ਪਰ ਅੱਜ ਜਦੋਂ ਕਾਰਵਾਈ ਹੋਈ ਹੈ ਤਦ ਜ਼ਿਆਦਾਤਰ ਧਿਰਾਂ ਜਿਹੜੀਆਂ ਬਿਕਰਮ ਮਜੀਠੀਆ ਨਾਲ ਤਾਲਮੇਲ ਨਹੀਂ ਰੱਖਦੀਆਂ, ਕੋਈ ਸੰਪਰਕ ਨਹੀਂ ਰੱਖਦੀਆਂ, ਉਹ ਵੀ ਅੱਧੀਆਂ ਉੱਧਰ ਅਤੇ ਅੱਧੀਆਂ ਉੱਧਰ ਵਟੀਆਂ ਹੋਈਆਂ ਨੇ, ਜ਼ਿਆਦਾਤਰ ਹੁਣ ਇੱਕ ਪਾਸੜ ਨਹੀਂ ਹੈ। ਪਰ ਪ੍ਰਗਟ ਸਿੰਘ ਦੀ ਤਸੀਰ ਅਤੇ ਬਿਕਰਮ ਮਜੀਠੀਆ ਦੀ ਤਸੀਰ 'ਚ ਜ਼ਮੀਨ ਅਸਮਾਨ ਦਾ ਫਰਕ ਹੈ
ਜੀ।
ਉਹਨਾਂ ਦੀ ਕਾਰਜ ਵਿਧਾ 'ਚ ਵੀ ਜ਼ਮੀਨ ਅਸਮਾਨ ਦਾ ਫਰਕ ਹੈ, ਤਰੀਕਾਕਾਰ 'ਚ ਵੀ ਜ਼ਮੀਨ ਅਸਮਾਨ ਦਾ ਫਰਕ ਹੈ। ਅਤੇ ਪ੍ਰਗਟ ਸਿੰਘ ਨੂੰ ਇਸ ਗੱਲ ਲਈ ਜਾਣਿਆ ਪਛਾਣਿਆ ਜਾਂਦਾ ਕਿ ਉਹ ਆਪਣੀ ਧਿਰ ਨੂੰ ਵੀ ਉਸੇ ਤਰ੍ਹਾਂ ਕਟਹਿਰੇ 'ਚ ਖੜਾ ਕਰ ਲੈਂਦੇ ਨੇ ਜਿਵੇਂ ਸਾਹਮਣੇ ਵਾਲੇ ਨੂੰ ਖੜਦੇ ਨੇ। ਹੁਣ ਬਿਕਰਮ ਮਜੀਠੀਆ ਪਿਛਲੇ ਲਗਾਤਾਰ ਕੁਝ ਮਹੀਨਿਆਂ ਤੋਂ ਸੱਤਾਧਾਰੀ ਧਿਰ ਨੂੰ ਸੋਸ਼ਲ ਮੀਡੀਆ 'ਤੇ ਜਿਵੇਂ ਘੇਰ ਘੇਰ ਕੇ ਲਿਆਉਂਦੇ ਸੀ, ਉਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਕਿਸ ਤਰ੍ਹਾਂ ਮੁਸ਼ਕਲਾਂ 'ਚ ਘਿਰੀ ਹੋਈ ਆ, ਕਿਸ ਵਿਵਾਦਾਂ 'ਚੋਂ ਲੰਘ ਰਹੀ ਆ, ਉਸ ਮਸਲੇ 'ਤੇ ਸੋਸ਼ਲ ਮੀਡੀਆ 'ਤੇ ਚੁੱਪ ਹੋ ਜਾਂਦੇ ਸੀ
ਜੀ।
ਪਰ ਪ੍ਰਗਟ ਸਿੰਘ ਆਪਣੀ ਸਰਕਾਰ ਨੂੰ, ਆਪਣੇ ਲੀਡਰਾਂ ਨੂੰ, ਆਪਣੀ ਪਾਰਟੀ ਨੂੰ, ਹੈ ਸੱਤਾਧਾਰੀ ਧਿਰ ਨੂੰ, ਵਿਰੋਧੀਆਂ ਨੂੰ, ਪੰਜਾਬ ਦੇ ਮੁੱਦਿਆਂ 'ਤੇ ਆਪਣੀ ਬੇਵਾਕੀ ਰਾਏ ਲਈ ਵੀ ਪੰਜਾਬ 'ਚ ਜਾਣੇ ਜਾਂਦੇ ਆ ਨਾ, ਅਤੇ ਲੋਕ ਇਹ ਤਵੱਕੋ ਰੱਖਦੇ ਆ ਵੀ ਕਿ ਬਾਕੀ ਤਾਂ ਬਾਕੀ ਪ੍ਰਗਟ ਸਿੰਘ ਜਾਂ ਇੱਥੋਂ ਤੱਕ ਕਿ ਨਵਜੋਤ ਸਿੱਧੂ ਬਾਰੇ ਵੀ ਕਿਹਾ ਜਾਂਦਾ ਕਿ ਉਹ ਜੋ ਮਰਜ਼ੀ ਖਾਮੀਆਂ ਆਉਣ ਬਈ ਵੀ ਉਹ ਪੈਸੇ ਦੇ ਮਾਮਲੇ 'ਚ ਘਪਲੇਬਾਜ਼ ਨਹੀਂ ਹੋ ਸਕਦਾ। ਉਸੇ ਤਰ੍ਹਾਂ ਦੀ ਪ੍ਰਗਟ ਸਿੰਘ ਲਈ ਬਣੀ ਹੈ ਕਿ ਬਈ ਇਹਦੀ ਰਾਜਨੀਤਿਕ ਛਵੀ ਵੀ ਸਾਫ ਹੈ ਅਤੇ ਇਹਦੀ ਜੇਬ ਕੱਟੀ ਦੇ ਮਾਮਲੇ 'ਚ ਵੀ ਇਹ ਸਾਫ ਹੈ
ਜੀ।
ਸੋ ਜੇ ਹੁਣ ਇਸ ਵਿਅਕਤੀ ਨੂੰ ਵੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸੱਤਾਧਾਰੀ ਧਿਰ ਆਉਂਦੇ ਦਿਨਾਂ 'ਚ ਘੇਰਦੀ ਆ, ਤਾਂ ਕੀ ਸੱਚਮੁੱਚ ਉਹਨਾਂ ਕੋਲ ਕੋਈ ਅਜਿਹੇ ਤੱਥ ਸਬੂਤ ਨੇ ਜਿਹਦੇ ਦਮ 'ਤੇ ਉਹ ਅਜਿਹੀ ਸਾਫ ਛਵੀ ਦੀ ਲੀਡਰ ਦੀ ਜਿਹੜੀ ਪਹਿਚਾਣ ਬਣੀ ਹੋਵੇ ਉਸ ਨੂੰ ਹੱਥ ਪਾਉਣ ਜਾ ਰਹੇ, ਜਾਂ ਉਹ ਇਸ ਛਵੀ ਨੂੰ ਧੁੰਦਲਾਈ ਕਰਨਾ ਚਾਹੁੰਦੇ ਨੇ ਕਿ ਸਿਆਸਤ 'ਚ ਲੱਗੇ ਦਾਗ ਇੱਕ ਵਾਰ ਚਿੱਕੜ 'ਚ ਗੇਂਦ ਮਾਰੋ ਅਤੇ ਕਿਸੇ ਤਾਂ ਛਿੱਟੇ ਪੈਣਗੇ, ਜਿਹੜੇ ਪੈ ਗਏ ਬਾਅਦ 'ਚੋਂ ਧੁਆਈ ਜਾਓ ਕੱਪੜੇ ਚਾਹੇ ਸ਼ਾਮ ਛੱਡ ਜਾਂਦੇ ਨੇ, ਕੀ ਉਹ ਤਰੀਕਾਕਾਰ ਹੈ
ਜੀ।
ਜਾਂ ਇਹ 227 ਲਈ ਇੱਕ ਨਵੀਂ ਯੋਜਨਾ 'ਤੇ ਕੰਮ ਕਰ ਰਹੀ ਆਮ ਆਦਮੀ ਪਾਰਟੀ ਕਿ ਅੱਜ ਇੱਕ ਲੀਡਰ, ਕੱਲ੍ਹ ਨੂੰ ਦੂਆ ਲੀਡਰ, ਤੀਆ ਲੀਡਰ, ਹੁਣ ਇਸ ਕੰਮ 'ਤੇ ਹੋ ਜਾਓ ਤਾਂ ਕਿ ਆਪਣੀਆਂ ਸਾਰੀਆਂ ਸਿੱਖਿਆ ਕ੍ਰਾਂਤੀ ਹੈ ਨਾ, ਆਹ ਬਲਡੋਜ਼ਰ ਕਲਚਰ, ਆ ਨਸ਼ਾ ਮੁਹਿੰਮ, ਸਭ ਜਿਹੜੀਆਂ ਦਮ ਤੋੜ ਰਹੀਆਂ ਯੋਜਨਾਵਾਂ ਨੇ ਉਹਨਾਂ ਨੂੰ ਟਕਿਆ ਜਾ ਸਕੇ
ਜੀ।
ਸੋ ਇਸ ਲਈ ਆਉਂਦਾ ਵਕਤ ਹੁਣ ਬਹੁਤ ਕੁਛ ਤੈਅ ਕਰੂਗਾ, ਪਰ ਇਹ ਕਾਫੀ ਹੱਦ ਤੱਕ ਅੰਦਰੋਂ ਸਹੀ ਨਿਕਲੀ ਜਾਣਕਾਰੀ ਹੈ ਕਿ ਕਿਸੇ ਵੀ ਸਮੇਂ ਪ੍ਰਗਟ ਸਿੰਘ 'ਤੇ ਕੋਈ ਵਿਜੀਲੈਂਸ ਦਾ ਵੱਡਾ ਐਕਸ਼ਨ ਹੋ ਸਕਦਾ ਹੈ, ਔਰ ਉਹਦੇ ਨੇੜਲਿਆਂ 'ਤੇ ਵੀ ਕਾਰਵਾਈ ਹੋ ਸਕਦੀ ਹੈ। ਕੁਝ ਤਿਰਾਂ ਇਹਦਾ ਅੰਦਾਜ਼ਾ ਲਾ ਰਹੀ ਹਾਂ ਵਿਜੇ ਜੀ ਕਿ ਜਦੋਂ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਪਰਾਂ ਕਰਕੇ ਕੁਝ ਹੋਰ ਮੁੱਖ ਮੰਤਰੀਆਂ ਦੇ ਚਿਹਰੇ ਲੱਭ ਰਹੀ ਸੀ, ਜਿਹਨਾਂ 'ਚ ਸੰਤ ਬਲਵੀਰ ਸਿੰਘ ਸਿੰਚਾ ਦਾ ਨਾਮ ਵੀ ਚੱਲਦਾ ਰਿਹਾ, ਸਾਬਕਾ ਫੌਜ ਮੁਖੀ ਦਾ ਨਾਮ ਵੀ ਚੱਲਦਾ ਰਿਹਾ, ਇੱਥੋਂ ਤੱਕ ਕਿ ਬਲਵੀਰ ਸਿੰਘ ਰਾਜੇਵਾਲ ਦਾ ਨਾਮ ਵੀ ਚੱਲਦਾ ਰਿਹਾ, ਉਹਨਾਂ 'ਚ ਪ੍ਰਗਟ ਸਿੰਘ ਦਾ ਨਾਮ ਵੀ ਸੀ। ਦੱਸਣ ਵਾਲੇ ਤਾਂ ਇਹ ਵੀ ਦੱਸਦੇ ਨੇ ਕਿ ਪ੍ਰਗਟ ਸਿੰਘ ਨਾਲ ਸਿੱਧੀ ਪਹੁੰਚ ਅਪਰੋਚ ਕੇਜਰੀਵਾਲ ਨੇ ਕੀਤੀ ਸੀ ਕਿ ਆ ਜਾ, ਪਰ ਪ੍ਰਗਟ ਸਿੰਘ ਜਾਣਾ ਨਹੀਂ ਮੰਨੇ।
ਅੱਛਾ ਜੀ,
ਕੀ ਉਹ ਨਾਰਾਜ਼ਗੀ ਹੈ ਕਿ ਮੇਰਾ ਕਿਹਾ ਨਹੀਂ ਮੰਨਿਆ, ਕਿ ਭਗਵੰਤ ਮਾਨ ਉਹਨਾਂ ਨੂੰ ਇਹ ਲੱਗਦਾ ਕਿ ਮੇਰਾ ਸ਼ਰੀਕ ਬਣਨਾ ਚਾਹੁੰਦਾ ਸੀ? ਦੂਸਰੇ ਪਾਸੇ ਤਾਜ਼ੀ ਜ਼ਿਮਨੀ ਚੋਣ ਦੇ ਵਿੱਚ ਜਿਵੇਂ ਆਸ਼ੂ ਨਾਲ ਧਿਰ ਬਣ ਕੇ ਖੜੇ ਰਹੇ ਪ੍ਰਗਟ ਸਿੰਘ, ਖੁੱਲ੍ਹੀ ਲੜਾਈ 'ਚ ਨਜ਼ਰ ਆਏ
ਜੀ,
ਕਿ ਉਹ ਕਿਹੜਾ ਜਾਂ ਸੱਚਮੁੱਚ ਕੋਈ ਵੱਡੀ ਫਾਈਲ ਹੈਗੀ ਆ, ਮੋਟੀ ਜਿਹੀ 'ਚ ਦਸਤਾਵੇਜ਼ ਨੇ ਕੋਈ ਜਿਹੜੇ ਲੋਕਾਂ ਸਾਹਮਣੇ ਕਚਹਿਰੀ 'ਚ ਖੋਲ੍ਹ ਕੇ ਰੱਖਣ ਨਾਲ ਲੋਕਾਂ ਦੇ ਮਨ ਨੂੰ ਸੱਚ ਲੱਗ ਜੂਗਾ? ਇਹ ਆਉਂਦਾ ਵਕਤ ਤੈਅ ਕਰ ਦੂਗਾ ਜੀ
ਜੀ।
ਅਦਾਲਤਾਂ 'ਤੇ ਅਜੇ ਯਕੀਨ ਖੜਾ ਹੈ, ਸੋ ਇਸ ਲਈ ਦੇਖਦੇ ਹਾਂ ਜੀ ਕਿੱਧਰ ਨੂੰ ਜਾਂਦੀ ਹੈ ਕਹਾਣੀ। ਪਰ ਅੱਜ ਜਦੋਂ ਦੀ ਇਹ ਖਬਰ ਥੋੜ੍ਹੀ ਥੋੜ੍ਹੀ ਬਾਹਰ ਆਈ ਹੈ ਅਤੇ ਕੁਝ ਚੁਣੀਦਾ ਧਿਰਾਂ ਨੇ ਇਹਦੇ 'ਤੇ ਚਰਚਾ ਕੀਤੀ ਆ, ਤਾਂ ਪੰਜਾਬ ਇਸ ਮਸਲੇ 'ਤੇ ਫਿਕਰਮੰਦ ਨਜ਼ਰ ਆਇਆ, ਖਾਸ ਕਰ ਜਿਹੜੇ ਸੁਹਿਰਦ ਅਤੇ ਚੰਗੀ ਰਾਜਨੀਤੀ ਦੀ ਆਸ ਕਰਦੇ ਨੇ ਉਹਨਾਂ ਦੇ ਚਿਹਰਿਆਂ 'ਤੇ ਵੀ ਅੱਜ ਮੈਂ ਇਸ ਘਟਨਾ ਦਾ ਫਿਕਰ ਦੇਖਿਆ ਕਿ ਜੇ ਪ੍ਰਗਟ ਸਿੰਘ ਵਰਗਿਆਂ ਦੇ ਉੱਤੇ ਕਾਰਵਾਈ ਹੁੰਦੀ ਹੈ, ਫਿਰ ਕਿੱਧਰ ਨੂੰ ਜਾਣਾ ਜੀ? ਸੋ ਇਹ ਵੀ ਸਵਾਲ ਉੱਠਣ ਲੱਗੇ।
ਅਤੇ ਦੀਪਕ ਜੀ, ਆਸ਼ੂ ਗਰੁੱਪ ਦਾ ਦਾਅ ਪੁੱਠਾ ਪੈ ਗਿਆ, ਇਹਦੇ ਵੀ ਕੀ ਵੇਰਵੇ ਨੇ ਦੱਸਿਓ?
ਦੇਖੋ, ਆਪਾਂ ਪਿਛਲੇ ਜਿਸ ਦਿਨ ਦੇ ਨਤੀਜੇ ਆਏ ਉਸ ਦਿਨ ਦੇ ਆਸ਼ੂ ਉਹਨਾਂ ਦੀ ਚਰਚਾ ਤਾਂ ਹੁੰਦੀ ਹੋ ਰਹਿੰਦੀ। ਭਾਰਤ ਭੂਸ਼ਣ ਆਸ਼ੂ ਹੋਰੀ, ਆਪਾਂ ਪਹਿਲਾਂ ਵੀ ਸ਼ਾਇਦ ਮੈਂ ਗੱਲ ਕੀਤੀ ਹੋਵੇ ਕਿ ਭਾਰਤ ਭੂਸ਼ਣ ਆਸ਼ੂ ਹੋਰੀ ਜਿਵੇਂ ਟਿਕਟ ਲੈ ਕੇ ਆਏ ਅਤੇ ਕਹਿੰਦੇ ਜੀ ਆਪ ਇਹ ਸ਼ਰਤਾਂ ਤੈਅ ਕੀਤੀਆਂ ਕਿ ਵੀ ਨਾ ਪ੍ਰਧਾਨ ਆਵੇ ਅਤੇ ਨਾ ਵਿਰੋਧੀ ਧਿਰ ਦਾ ਲੀਡਰ ਆਵੇ, ਸਾਡਾ ਅਸੀਂ ਆਪ ਹੀ ਲੜ ਲਾਂਗੇ, ਆਪ ਹੀ ਕਰ ਲਾਂਗੇ, ਆਪ ਹੀ ਵਿਊਥ ਘੜੀ, ਰਾਣਾ ਗੁਰਜੀਤ ਚਰਨੀ ਚੰਨੀ ਪ੍ਰਗਟ ਸਿੰਘ ਇਹੀ ਟੀਮ ਸੀ ਅਸਲ 'ਚ, ਸਹੀ ਮੈਨੇ ਜਿਹੜੀ ਫਰੰਟ 'ਤੇ ਲੜੀ। ਅਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਇਹ ਧਿਰ ਇਕੱਲੀ ਐੱਮ ਐੱਲ ਏ ਦੀ ਚੋਣ ਨਹੀਂ ਲੜ ਰਹੀ ਸੀ
ਜੀ,
ਇਹ ਇਕੱਲੇ ਜ਼ਿਮਨੀ ਚੋਣ ਨਹੀਂ ਜਿੱਤਣ ਲਈ ਲੜ ਰਹੇ ਸੀ, ਇਹ ਨਾਲ ਪ੍ਰਧਾਨਗੀ ਲਈ ਵੀ ਲੜ ਰਹੇ ਸੀ ਕਿ ਜੇ ਜ਼ਿਮਨੀ ਚੋਣ ਜਿੱਤੀ ਫਿਰ ਪ੍ਰਧਾਨਗੀ ਵੀ ਆਪਣੇ ਗਰੁੱਪ 'ਚ ਆਊਗੀ, ਜੋ ਕਿਹਦੇ ਹਿੱਸੇ ਆਵੇ ਬਾਅਦ 'ਚੋਂ ਦੇਖੀ ਜਾਵਾਂਗੇ। ਇੱਕ ਵਾਰ ਆਪਣੇ ਇਕੱਲੀ ਲਿਆਈ ਹੈ ਤੁਸੀਂ
ਜੀ,
ਕਿਉਂਕਿ ਪ੍ਰਗਟ ਸਿੰਘ ਦਾ ਨਾਮ ਪੰਜਾਬ 'ਚ ਕਾਂਗਰਸ ਦੇ ਪ੍ਰਧਾਨ ਲਈ ਵੀ ਤੁਰ ਚੁੱਕਿਆ, ਅਤੇ ਚਰਨਜੀਤ ਚੰਨੀ ਮੁੜ ਕੇ ਮੁੱਖ ਮੰਤਰੀ ਦਾਅਵੇਦਾਰ ਬਣਨਾ ਚਾਹੁੰਦੇ ਆ, ਅਤੇ ਰਾਣਾ ਗੁਰਜੀਤ ਵੀ ਪੈਸੇ ਪੱਖੋਂ ਸੌਖੇ ਆ ਅਤੇ ਪਹੁੰਚ ਬਰੋਜ ਰੱਖਦੇ ਆ, ਇਸ ਲਈ ਉਹਨਾਂ ਦੇ ਵੀ ਕਿਤੇ ਨਾ ਕਿਤੇ ਨਾ ਕੋਸ਼ਿਸ਼ ਹੋਊਗੀ ਕਿ ਮੇਰੇ ਹਿੱਸੇ ਆ ਜਾਵੇ। ਸੋ ਸਵਾਲ ਪ੍ਰਧਾਨਗੀ ਦੇ ਹਿੱਸੇ ਦਾ ਨਹੀਂ, ਸਵਾਲ ਤਾਂ ਕਾਂਗਰਸ ਨੂੰ ਇਕੱਠਿਆਂ ਕਰਨ ਦਾ, ਇਹਨਾਂ ਦੇ ਘਰੇ ਕਲੇਸ਼ ਤਾਂ ਅਸਲੀ ਇਹ ਹੈ। ਹੁਣ ਜਦੋਂ ਇਹ ਸਾਰਾ ਕੁਛ ਖੇਡ ਵਿਗੜ ਗਿਆ ਕਿ ਤੁਸੀਂ ਚੋਣ ਨਹੀਂ ਜਿੱਤੇ, ਅਤੇ ਜੇ ਚੋਣ ਨਹੀਂ ਹੱਥ ਆਈ, ਸੀਟ ਨਹੀਂ ਐੱਮ ਐੱਲ ਏ ਦੀ ਹੱਥ ਆਈ, ਤਾਂ ਫਿਰ ਪ੍ਰਧਾਨਗੀ ਵੀ ਹੱਥ ਨਹੀਂ ਆਉਣੀ ਸੀ। ਫਿਰ ਕਹਿੰਦੇ ਕਿ ਦੂਆ ਪੈਂਤੜਾ ਅਪਣਾਇਆ
ਜੀ,
ਕਿ ਬੇਸ਼ੱਕ ਆਪਾਂ ਆਪਣੇ ਸ਼ਰਤਾਂ 'ਤੇ ਲੜੇ, ਜੇ ਆਪਾਂ ਅਸਤੀਫਾ ਦੇਵਾਂਗੇ ਤਾਂ ਪ੍ਰਧਾਨ 'ਤੇ ਵੀ ਦਬਾਅ ਬਣੂਗਾ ਕਿ ਵੀ ਤੂੰ ਵੀ ਅਸਤੀਫਾ ਦੇ, ਤੇਰੀ ਪ੍ਰਧਾਨਗੀ ਦੇ ਵਿੱਚ ਪੰਜਾਬ 'ਚ ਕਾਂਗਰਸ ਜਿਵੇਂ ਚੋਣ ਹਾਰ ਗਈ, ਤੁਸੀਂ 2027 ਦੇ ਸੁਪਨੇ ਲੈ ਲਓ। ਸੋ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ ਆ ਗਿਆ
ਜੀ
ਕਿ ਮੈਂ ਜੀ ਵਰਕਿੰਗ ਪ੍ਰਧਾਨ ਤੋਂ ਅਸਤੀਫਾ ਦਿੰਦਾ। ਫਿਰ ਪ੍ਰਗਟ ਸਿੰਘ ਔਰ ਕਿੱਕੀ ਢਿੱਲੋਂ ਦਾ ਅਸਤੀਫਾ ਆ ਗਿਆ ਜੀ, ਅਸੀਂ ਉਪ ਪ੍ਰਧਾਨ ਤੋਂ ਅਸਤੀਫਾ ਦਿੰਦੇ ਹਾਂ, ਹਾਰ ਦੀ ਜ਼ਿੰਮੇਵਾਰੀ ਲੈਂਦੇ ਹਾਂ
ਜੀ।
ਇਹ ਕਹਿੰਦੇ ਕਿ ਇਸ ਕੜੀ 'ਚ ਦਿੱਤੇ ਗਏ ਅਸਤੀਫੇ ਸੀ ਕਿ ਹੁਣ ਰਾਜਾ ਬੜਿੰਗ ਵੀ ਆਪਣਾ ਅਸਤੀਫਾ ਪੇਸ਼ ਕਰੇ ਕਿ ਜੀ ਮੈਂ ਵੀ ਜ਼ਿੰਮੇਵਾਰੀ ਕਬੂਲਦਿਆਂ ਹੋਇਆਂ ਅਸਤੀਫਾ ਦਿੰਦਾ, ਅਤੇ ਹਾਈਕਮਾਂਡ ਦੇ ਉੱਤੇ ਫਿਰ ਦਬਾਅ ਬਣੂਗਾ ਜੀ ਕਿ ਸਾਰਿਆਂ ਨੂੰ ਹਟਾ ਕੇ ਜੀ ਨਵੀਂ ਟੀਮ ਚੁਣ ਲਓ
ਜੀ।
ਰਾਜਾ ਬੜਿੰਗ ਦੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਵਾਰੀ ਆਉਣੀ ਆ
ਜੀ,
ਅੱਜ ਨਹੀਂ ਤਾਂ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣਾ, ਪਰ ਉਹਦੀ ਜਦ ਆਊਗੀ ਤਦ ਆਊਗੀ। ਇਹ ਤਿੰਨਾਂ ਦੇ ਅਸਤੀਫੇ ਮਨਜ਼ੂਰ ਹੋ ਗਏ ਜੀ, ਮਤਲਬ ਭੁਪੇਸ਼ ਬਘੇਲ ਨੇ ਇਹ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦੱਸਿਆ ਕਿ ਭਾਰਤ ਭੂਸ਼ਣ ਆਸ਼ੂ, ਪ੍ਰਗਟ ਸਿੰਘ ਅਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਇਹਨਾਂ ਤਿੰਨਾਂ ਦੇ ਦਿੱਤੇ ਹੋਏ ਅਸਤੀਫੇ ਹਾਈਕਮਾਂਡ ਵੱਲੋਂ ਮਨਜ਼ੂਰ ਕੀਤੇ ਜਾਂਦੇ ਆ। ਬਈ ਹਾਈਕਮਾਂਡ ਭੁਪੇਸ਼ ਬਘੇਲ ਤਾਂ ਨਹੀਂ ਇੰਨੀ ਕੁਛ ਦਮ ਰੱਖਣਗੇ ਕਿ ਉਹ ਆਪਣੇ ਦਮ 'ਤੇ ਅਸਤੀਫਾ ਮਨਜ਼ੂਰ ਕਰ ਲੈਣ, ਬਈ ਬੰਦਾ ਵਰਕਿੰਗ ਪ੍ਰਧਾਨ ਹੈ, ਐੱਮ ਐੱਲ ਏ ਤਾਂ ਜੀ ਟਿਕਟ ਲੈ ਕੇ ਆਇਆ, ਪ੍ਰਗਟ ਸਿੰਘ ਹੋਰੀ ਪ੍ਰਧਾਨਗੀ ਦੇ ਦੌੜ 'ਚ ਨੇ, ਅਤੇ ਮਤਲਬ ਕਿ ਇਸ ਲਈ ਉੱਪਰ ਤੱਕ ਫਿਰ ਰਾਹੁਲ ਗਾਂਧੀ ਤੱਕ ਤਾਂ ਵੀ ਸੁਨੇਹਾ ਹੋਣਾ ਹੀ ਆ ਨਾ, ਸੰਪਰਕ ਹੋਣਾ ਹੀ ਆ, ਇਸ ਲਈ ਇਕੱਲੇ ਖੜ ਗਏ ਉਹਨਾਂ ਨੇ ਵੀ ਫੈਸਲਾ ਨਹੀਂ ਲਿਆਉਣਾ, ਰਾਹੁਲ ਗਾਂਧੀ ਦੇ ਕੰਨਾਂ 'ਚ ਵੀ ਫੂਕ ਮਾਰੀ ਹੋਣੀ ਜ਼ਰੂਰ। ਚਲੋ ਤਾਂ ਵੀ ਜੇ ਹੁਣ ਤਿੰਨਾਂ ਦੇ ਅਸਤੀਫੇ ਮਨਜ਼ੂਰ ਹੋ ਗਏ, ਮਤਲਬ ਹਾਈਕਮਾਂਡ ਨੇ ਇਹਨਾਂ ਦੇ ਦਾਅ ਪੇਚ ਨੂੰ ਪੁੱਠਾ ਮਾਰ ਦਿੱਤਾ। ਸੋ ਇਹਨਾਂ ਦਾ ਚੱਲਿਆ ਹੋਇਆ ਟ੍ਰਿਕ ਕੀ ਉਲਟਾ ਪੈ ਗਿਆ, ਕੀ ਬਾਜੀ ਉਲਟੀ ਪੈ ਗਈ ਹੈ, ਪਰ ਤਾਂ ਵੀ ਫਿਲਹਾਲ ਚਾਹੇ ਇਹਨਾਂ ਦੇ ਅਸਤੀਫੇ ਮਨਜ਼ੂਰ ਹੋ ਗਏ ਅਤੇ ਪ੍ਰਧਾਨਗੀ ਤੋਂ ਵੀ ਦੂਰ ਹੋ ਗਏ, ਪਰ ਰਾਜਾ ਬੜਿੰਗ ਦੀ ਵੀ ਪ੍ਰਧਾਨਗੀ ਪੱਕੀ ਨਹੀਂ ਹੈ ਜੀ। ਮੈਨੂੰ ਜਿੰਨੀ ਕੁ ਰਾਜਨੀਤਿਕ ਸਮਝ ਆਉਂਦੀ ਹੈ ਉਹਦੇ ਵਿੱਚੋਂ ਇਹ ਮੰਨਿਆ ਜਾ ਰਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਕਿਸੇ ਨਵੇਂ ਪ੍ਰਧਾਨ ਨੂੰ ਲੈ ਕੇ ਆਊਗੀ। ਪਰ ਸਵਾਲ ਇਹ ਹੈ ਕਿ ਜਿੰਨਾ ਖਲਾਰਾ ਪਿਆ ਹੋਇਆ, ਜਿਹੜਾ ਭੁਪੇਸ਼ ਬਘੇਲ ਤੋਂ ਵੀ ਸਮੇਟ ਨਹੀਂ ਹੋਇਆ, ਨਵਾਂ ਪ੍ਰਧਾਨ ਆ ਕੇ ਕਿਵੇਂ ਸਮੇਟੂਗਾ, ਸਵਾਲ ਤਾਂ ਇਹ ਹੈ
ਜੀ। ਅੱਛਾ ਦੀਪਕ ਜੀ, ਦੱਸਿਓ ਐੱਸ ਵਾਈ ਐੱਲ ਦੇ ਮੁੱਦੇ 'ਤੇ ਹੁਣ ਕੀ ਐਕਟੀਵਿਟੀ ਚੱਲਦੀ ਪਈ ਹੈ? ਕਿਉਂਕਿ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਵੀ ਜਦੋਂ ਕਦੇ ਕੋਈ ਸਿਆਸੀ ਲਾਹਾ ਲੈਣਾ ਹੁੰਦਾ ਉਦੋਂ ਇਹ ਵਾਲੇ ਜਿਹੜੇ ਕੁਝ ਇਸ਼ੂਜ਼ ਨੇ ਪਿਛਲੇ ਕਈ ਦਹਾਕਿਆਂ ਤੋਂ ਚੱਲਦੇ ਆ ਰਹੇ, ਇਹਨਾਂ ਨੂੰ ਹਵਾ ਦੇ ਦਿੱਤੀ ਜਾਂਦੀ ਆ। ਐੱਸ ਵਾਈ ਐੱਲ ਵਾਲੇ ਮਾਮਲੇ 'ਚ ਕੀ ਚੱਲ ਰਿਹਾ ਜੀ ਹੁਣ?
ਦੇਖੋ, ਇੱਕ ਵਾਰ ਫਿਰ ਪੰਜਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਧੱਕਾ ਵਧੀਕੀ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਅਸਲ 'ਚ ਸੁਪਰੀਮ ਕੋਰਟ ਇਸ ਮਸਲੇ 'ਤੇ ਫੈਸਲਾ ਸੁਣਾ ਚੁੱਕੀ ਆ ਕਿ ਜੀ ਨਹਿਰ ਬਣਾਈ ਜਾਵੇ, ਹਰਿਆਣੇ ਨੇ ਆਪਣਾ ਪਾਸਾ ਕੰਪਲੀਟ ਕਰ ਲਿਆ, ਪੰਜਾਬ ਆਪਣਾ ਪਾਸਾ ਕੰਪਲੀਟ ਕਰੇ। ਬਹਿਸ ਜਿਹਨਾਂ ਦੇ ਦੌਰਾਨ ਇਹ ਵੀ ਸਵਾਲ ਆਇਆ ਕਿ ਜੀ ਕਿ ਸਾਡੇ ਕੋਲ ਤਾਂ ਦੇਣ ਨੂੰ ਪਾਣੀ ਹੋ ਨਹੀਂ ਵਾਧੂ, ਉਹ ਕਹਿੰਦੇ ਪਾਣੀ ਤਾਂ ਜੇ ਗੱਲ ਹੀ ਨਹੀਂ, ਪਹਿਲਾਂ ਨਹਿਰ ਬਣਾਓ। ਪਰ ਜਦੋਂ ਕਿ ਇਹ ਗੱਲ ਸੁਪਰੀਮ ਕੋਰਟ 'ਤੇ ਵੀ ਸ਼ਾਇਦ ਧਿਆਨ 'ਚ ਆ ਗਈ ਆ ਕਿ ਇੰਨਾ ਆਸਾਨ ਮਸਲਾ ਨੀਗਾ, ਚਾਰ ਇੱਟਾਂ ਲਾ ਕੇ ਨਹਿਰ ਬਣਾਉਣ ਦਾ ਮਸਲਾ ਨੀਗਾ, ਇਹ ਪੰਜਾਬ ਦੀ ਹੋਂਦ ਨਾਲ ਜੁੜਿਆ ਹੋਇਆ, ਇਸ ਨਹਿਰ 'ਚ ਜਿਹ 'ਚ ਪਾਣੀ ਨਹੀਂ ਵਗਿਆ, ਉਹ 'ਚ ਖੂਨ ਜ਼ਰੂਰ ਬਹੁਤ ਵਗ ਚੁੱਕਿਆ। ਸੋ ਇਸ ਲਈ ਕਿ ਉਹ ਸੰਵੇਦਨਸ਼ੀਲ ਮਸਲੇ 'ਤੇ ਹੁਣ ਸੁਪਰੀਮ ਕੋਰਟ ਕਾਫੀ ਦੇਰ ਤੋਂ ਜਿਵੇਂ ਚੁੱਪ ਸੀ, ਪਰ ਉਹਨਾਂ ਨੇ ਕੇਂਦਰ ਨੂੰ ਹਦਾਇਤ ਕੀਤੀ ਹੋਈ ਸੀ ਕਿ ਵੀ ਕੇਂਦਰ ਇਸ ਮਸਲੇ 'ਤੇ ਦੋਵੇਂ ਸੂਬਿਆਂ ਦੇ ਵਿਚਾਲੇ ਸਹਿਮਤੀ ਕਰਾਵੇ। ਹੁਣ ਸਹਿਮਤੀ ਦੱਸੋ ਜੀ ਕਿਵੇਂ ਹੋਊਗੀ? ਪੰਜਾਬ ਕਹਿੰਦਾ ਪਾਣੀ ਨਹੀਂ ਹੈਗਾ, ਅਸੀਂ ਦੇ ਨਹੀਂ ਸਕਦੇ, ਹਰਿਆਣਾ ਕਹਿੰਦਾ ਪਾਣੀ ਅਸੀਂ ਲੈ ਕੇ ਰਹਿਣਾ, ਅਤੇ ਫਿਰ ਸਹਿਮਤੀ ਕਿਹੜੇ ਫਾਰਮੂਲੇ
ਜੀ?
ਤੇ ਹੁਣ ਕੇਂਦਰ ਨੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇੱਕ ਤਰ੍ਹਾਂ ਨਾਲ ਪਹੁੰਚ ਅਪਰੋਚ ਕਰਕੇ ਸੁਨੇਹਾ ਲਾਤਾ ਕਿ ਬੈਠੋ ਵੀ ਦੋ ਜਣੇ ਬਿਠਾ ਕੇ ਆਪਾਂ ਮਾਮਲਾ ਨਿਬੇੜਦੇ ਹਾਂ, ਮਾਮਲਾ ਕਿਵੇਂ ਨਿਬੜੂਗਾ ਜਨਾਬ?
ਜੀ
ਤੇ ਜੇ ਜਿਹੜੀ ਧਿਰ ਸਮਝੌਤੇ ਵਾਲੀ ਬੈਠੂਗੀ ਉਹ ਪਹਿਲਾਂ ਇੱਕ ਪਲੜੇ 'ਚ ਤੁਲਦੀ ਆ, ਜਿਹੜੀ ਪਹਿਲਾਂ ਹੀ ਹਰਿਆਣੇ ਨਾਲ ਖੜੀ ਆ, ਰਾਜਸਥਾਨ ਵੀ ਹੁਣ ਉਹਨਾਂ ਦੇ ਨਾਲ ਆ ਤੇ ਦਿੱਲੀ ਵੀ ਉਹਨਾਂ ਨਾਲ ਆ, ਸੋ ਇਸ ਲਈ ਫਿਰ ਉਹ ਕਿਵੇਂ ਆਪਾਂ ਉਮੀਦ ਕਰ ਲਈਏ ਕਿ ਉਹ ਪੰਜਾਬ ਨਾਲ ਵਫਾ ਕਰਨਗੇ? ਜੀ
ਜੀ
ਪੰਜਾਬ ਚਿਰਾਂ ਤੋਂ ਮੰਗ ਕਰਦਾ ਕਿ ਪਹਿਲਾਂ ਤਾਂ ਪਾਣੀਆਂ ਦੀ ਪਮਾਇਸ਼ ਦੁਬਾਰਾ ਕਰਾ ਲਓ, ਪਤਾ ਤਾਂ ਕਰਾ ਲਓ ਪਾਣੀ ਕਿੰਨਾ ਕਿੰਨਾ ਹੈ, ਤੁਹਾਨੂੰ ਕਿੰਨਾ ਕਿੰਨਾ ਜਾਈ ਜਾਂਦਾ, ਸਾਡੇ ਕੋਲ ਕੀ ਬਚਦਾ। ਫਿਰ ਇਹ ਵੀ ਚਿਰਾਂ ਤੋਂ ਮੰਗ ਹੈ ਕਿ ਰਿਪੇਰੀਅਨ ਸਿਧਾਂਤ ਦੇ ਤਹਿਤ ਮਾਲਕੀ ਦਾ ਤੈਅ ਕਰੋ ਕਿ ਕਿੱਥੇ ਤੱਕ ਮਾਲਕੀ ਹਿਮਾਚਲ ਦੀ ਹੈ, ਕਿੱਥੇ ਤੱਕ ਲੇਹ ਲਦਾਖ ਦੀ ਹੈ, ਕਿੱਥੇ ਤੱਕ ਪੰਜਾਬ ਦੀ ਆ, ਮਾਲਕੀਆਂ ਦਾ ਤੈਅ ਕਰੋ ਫਿਰ ਪਾਣੀ ਲੈਣ ਆ ਜਾਓ। ਨਾ ਤੁਸੀਂ ਮਾਲਕੀ ਕਬੂਲ ਕਰ ਰਹੇ ਹੋ, ਨਾ ਤੁਸੀਂ ਪਾਣੀ ਦੀ ਮੁੜ ਕੇ ਪਮਾਇਸ਼ ਕਰ ਰਹੇ ਹੋ, ਤੇ ਜੇ ਮੌਜੂਦਾ ਪਾਣੀ ਪਿਛਲੇ ਦਿਨੀ ਜਿਵੇਂ ਕਸਮਾਨ ਪਿਆ ਕਿ ਇੰਨਾ ਵਰਤ ਲਏ, ਜੇ ਤੋਂ ਵੱਧ ਜਾਣ ਨੂੰ ਨਹੀਂ ਹੈਗਾ
ਜੀ,
ਤੇ ਜੇ ਉਸ ਪਹਿਲੂ ਤੇ ਦੇਖੀਏ ਤਾਂ ਫਿਰ ਜੇ ਉਸ ਉਹੀ ਪਾਣੀ ਪੂਰਾ ਨਹੀਂ ਤੁਹਾਨੂੰ ਪੈ ਰਿਹਾ ਤੇ ਦੂਜੀ ਨਹਿਰ ਚ ਫਿਰ ਪਾਣੀ ਕਿੱਥੋਂ ਛੱਡਣਾ ਜੀ?
ਜੀ
ਹੁਣ ਮਤਲਬ ਕੰਡੇ ਹੀ ਬੀਜੇ ਹੋਏ ਅਕਾਲੀ ਦਲ ਦੇ, ਕਾਂਗਰਸ ਦੇ ਜਿਹੜੇ ਟੱਕ ਲਾਉਣ ਵੀ ਤੁਰੇ ਰਹਿੰਦੇ ਸੀ, ਇਹਨਾਂ ਦੇਵੀ ਦਲ ਨਾਲ ਜਾਰੀ ਪਗਾਉਣ ਵੀ ਤੁਰੇ ਰਹਿੰਦੇ ਸੀ, ਹੈਨਾ ਕਪੂਰੀ ਦਾ ਟੱਕ ਕੈਪਟਨ ਹੋਣੀ ਵੀ, ਉਹ ਸਾਰੇ ਉਹੀ ਤਰ੍ਹਾਂ ਵੀ ਪਾਣੀ ਦੇ ਰਾਖੇ ਵੀ ਬਣ ਕੇ ਆ ਗਈਆਂ। ਬਾਦਲ ਕਹਿੰਦੇ ਜੀ ਅਸੀਂ ਜ਼ਮੀਨ ਵਾਪਸ ਕਰਤੀ, ਅਸੀਂ ਪਾਣੀਆਂ ਦੇ ਰੱਖਿਆ, ਕੈਪਟਨ ਕਹਿੰਦਾ ਮੈਂ ਸਮਝੌਤਾ ਰੱਦ ਕਰਦਾ ਜੀ ਮੈਂ ਪਾਣੀਆਂ ਦਾ ਰੱਖਾਂ, ਤੇ ਭਗਵੰਤ ਮਾਨ ਕਹਿੰਦਾ ਮੈਂ ਕਿਉਂ ਪਿੱਛੇ ਰਵਾਂ, ਮੈਂ BBMP ਦੇ ਮਾਮਲੇ 'ਚ ਬੈਠ ਗਿਆ ਸੀ ਜਾ ਕੇ ਨੰਗਲ ਦੇਖ ਲਓ
ਜੀ,
ਬਹੁਤ ਗੇੜੇ ਕੱਢੇ ਮੈਂ ਇੱਧਰ ਉੱਧਰ ਉੱਧਰ ਉਹ ਇੱਧਰ, ਮਸਲਾ ਤਾਂ ਹੱਲ ਕਰਨ ਦੀ ਮੈਂ ਕੋਸ਼ਿਸ਼ ਬਹੁਤ ਕੀਤੀ, ਇਸ ਲਈ ਮੈਂ ਵੀ ਹੁਣ ਪਾਣੀਆਂ ਦਾ ਰੱਖ, ਤੇ ਹੁਣ ਇੱਕ ਨਵੀਂ ਪ੍ਰੀਖਿਆ ਫਿਰ ਆ ਗਈ ਜੀ। ਹੁਣ ਦੇਖਦੇ ਹਾਂ ਪਾਣੀਆਂ ਦਾ ਰੱਖ ਉੱਥੇ ਕਿਵੇਂ ਅੜੂਗਾ, ਕੀ ਸਟੈਂਡ ਲਊਗਾ, ਕੀ ਸੱਚਮੁੱਚ ਇਸ ਮਸਲੇ 'ਤੇ ਲੜਾਈ, ਕਿਉਂਕਿ ਇਹ ਇੱਕ ਦਿਨ ਦੀ ਬੈਠਕ ਦੀ ਲੜਾਈ ਨਹੀਂ ਆ
ਜੀ,
ਇਹ ਲੰਬੀ ਲੜਾਈ ਚੱਲਣੀ ਆ। ਅਜੇ ਜੇ ਕੱਲ ਨੂੰ ਉੱਥੋਂ ਜਾ ਕੇ ਫਿਰ ਅਦਾਲਤ 'ਚ ਜਵਾਬ ਦਾਖਲ ਹੁੰਦਾ, ਲੜਾਈ ਫਿਰ ਉੱਥੇ ਖੜਨੀ ਆ
ਜੀ।
ਸੋ ਇਸ ਲਈ ਇਹ ਵੱਡੀ ਚੁਣੌਤੀ ਮੌਜੂਦਾ ਸਰਕਾਰ ਮੂਹਰੇ ਖੜੀ ਆ, ਔਰ ਕੇਂਦਰ ਤੋਂ ਇਹੀ ਉਮੀਦ ਕੀਤੀ ਜਾ ਰਹੀ ਆ ਕਿ ਉਹ ਬਿਲਕੁਲ ਪੂਰੀ ਸਪਸ਼ਟਤਾ ਦੇ ਨਾਲ ਪੰਜਾਬ ਨਾਲ ਧੱਕਾ ਕਰਨ ਲਈ ਤਿਆਰ।
ਦੀਪਕ ਜੀ, ਸੁਖਬੀਰ ਬਾਦਲ ਵੱਲੋਂ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਜੀ, ਇਹਦੇ ਵੀ ਵੇਰਵੇ ਦੱਸਿਓ।
ਵੈਸੇ 2 ਮਹੀਨੇ ਤੋਂ ਉੱਪਰ ਵਖਵਾ ਹੋ ਗਿਆ, ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਿਆ, ਪ੍ਰਧਾਨਗੀ ਉਹਨਾਂ ਨੇ ਵਿਸਾਖੀ ਮੌਕੇ ਸੰਭਾਲੀ ਸੀ, ਇੱਕ ਦਿਨ ਪਹਿਲਾਂ ਇਜਲਾਸ ਸੀ ਅੰਮ੍ਰਿਤਸਰ ਦੇ ਵਿੱਚ ਜਦੋਂ ਉੱਥੇ ਜਸਵੀਰ ਸਮੁੰਦਰੀ ਹਾਲ 'ਚ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ। ਉੱਥੇ ਵੀ ਵਿਕਰਮ ਮਜੀਠੀਆ ਉਹਨਾਂ ਨੇ ਜਿਵੇਂ ਮਾਈਕ ਹੋ ਕੇ ਆਪਣੀ ਤਕਰੀਰ ਕੀਤੀ ਸੀ ਉਹਦੇ ਉੱਤੇ ਵੀ ਕਾਫੀ ਚਰਚੇ ਹੋਏ ਸੀ, ਪਰ ਹੁਣ ਮੰਨਿਆ ਜਾ ਰਿਹਾ ਕਿ ਆਪਾਂ ਕੱਲ੍ਹ ਹੀ ਗੱਲ ਕਰਕੇ ਹਟੇ ਹਾਂ ਕਿ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਕੋਈ ਅਹੁਦੇਦਾਰ ਨਹੀਂ ਸੀਗਾ, ਕਿਸੇ ਕੋਲ ਕੋਈ ਪਾਰਟੀ ਪੱਧਰ ਤੇ ਕੋਈ ਅਹੁਦਾ ਨਹੀਂ ਸੀਗਾ, ਇਕੱਲੇ ਪ੍ਰਧਾਨ ਹੀ ਨੇ ਤੇ ਪ੍ਰਧਾਨ ਹੀ ਗੈਰ ਹਾਜ਼ਰ ਸੀ
ਜੀ।
ਹੋ ਸਕਦਾ ਤੁਹਾਡੀ ਇਹ ਆਵਾਜ਼ ਉੱਥੇ ਤੱਕ ਪਹੁੰਚ ਗਈ ਹੋਵੇ, ਸੋ ਉਹਨਾਂ ਨੇ ਇਸੇ ਮਸਲੇ ਨੂੰ ਧਿਆਨ 'ਚ ਰੱਖਦੇ ਹੋ ਵੀ ਕੱਲ੍ਹ ਨੂੰ ਵਿਕਰਮ ਜੀਠੀਆ ਵਾਲੇ ਮਸਲੇ 'ਤੇ ਕਿਤੇ ਪੇਸ਼ ਵੀ ਹੋਣਾ ਪੈਣਾ, ਕਿਤੇ ਵਫਦ ਨੇ ਵੀ ਜਾਣਾ, ਕਿਤੇ ਮੰਗ ਪੱਤਰ ਵੀ ਦੇਣਾ, ਐਂ ਕਿਤੇ ਚਿੱਠੀ ਵੀ ਭੇਜਣੀ ਆ, ਥੱਲੇ ਕੋਈ ਅਹੁਦਾ ਰੁਤਬਾ ਕਿਸੇ ਦਾ ਕੁਛ ਤਾਂ ਹੋਵੇ। ਸੋ ਇਸ ਲਈ ਮੰਨਿਆ ਜਾ ਰਿਹਾ ਕਿ ਤੱਤ ਪ੍ਰਤ ਹੋ ਕੇ ਇਹ ਕੋਰ ਕਮੇਟੀ ਜਥੇਬੰਦਕ ਢਾਂਚਾ ਐਲਾਨਿਆ ਗਿਆ। ਵੈਸੇ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੇ ਅਨੁਸਾਰ ਕੋਰ ਕਮੇਟੀ ਦੀ ਕੋਈ ਹੋਂਦ ਨਹੀਂ ਆ
ਜੀ,
ਵਰਕਿੰਗ ਕਮੇਟੀ ਹੁੰਦੀ ਆ, ਤੁਸੀਂ ਉਹ ਨਹੀਂ ਬਣਾਈ ਅਜੇ। ਸੋ ਮੰਨਿਆ ਜਾ ਰਿਹਾ ਕਿ ਚਲੋ ਵਰਕਿੰਗ ਕਮੇਟੀ ਵੀ ਜਲਦੀ ਬਣ ਜਾਏਗੀ, ਪਰ ਅਹੁਦੇਦਾਰਾਂ ਦਾ ਐਲਾਨ ਜਿਵੇਂ ਖੁਦ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਨੇ ਜਨਰਲ ਸਕੱਤਰ ਦਾ ਅਹੁਦਾ ਸੁਖਦੇਵ ਆਪਣਾ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਦਿੱਤਾ, ਪਹਿਲਾਂ ਸੁਖਦੇਵ ਸਿੰਘ ਢੀਂਡਸਾ ਉਹਨਾਂ ਕੋਲ ਰਿਹਾ ਸਭ ਤੋਂ ਲੰਮਾ ਸਮਾਂ ਹੈ ਉਹਦਾ। ਸੋ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਜਾਂ ਪਾਰਟੀ ਤੋਂ ਅੱਡ ਹੋਣ ਤੋਂ ਬਾਅਦ ਹੁਣ ਇਹ ਬਲਵਿੰਦਰ ਸਿੰਘ ਭੁੰਦੜ ਨੂੰ ਸੌਂਪਿਆ ਗਿਆ ਜਨਰਲ ਸਕੱਤਰ ਦਾ ਅਹੁਦਾ, ਅਤੇ ਸਕੱਤਰ ਅਤੇ ਸਾਰਾ ਦਫ਼ਤਰੀ ਕੰਮਕਾਜ ਲਈ ਦਲਜੀਤ ਸਿੰਘ ਚੀਮਾ ਹੀ ਰੋਲ ਨਿਭਾਉਣਗੇ, ਖਜ਼ਾਨਚੀ NK ਸ਼ਰਮਾ। ਸੋ ਇਸੇ ਤਰ੍ਹਾਂ ਬਾਕੀ ਥੱਲੇ ਜਿੰਨੇ ਮੈਂਬਰ ਰਹੇ ਨੇ, 31 ਮੈਂਬਰ ਹੋਰ ਸਾਰੇ, ਉਹ ਸਾਰੇ ਲੈ ਲਏ, ਆਉਂਦੇ ਸਮੇਂ 'ਚ ਹੋਰ ਅਹੁਦੇਦਾਰ ਹੋਣਗੇ, ਸਕੱਤਰਾਂ ਦੀ ਲਾਈਨ ਲੰਬੀ ਹੁੰਦੀ ਆ, ਉਪ ਪ੍ਰਧਾਨਾਂ ਦੀ ਲਾਈਨ ਲੰਬੀ ਹੁੰਦੀ ਆ, ਉਹ ਸਾਰੇ ਮੰਡੇ ਜਾਣਗੇ। ਸੋ ਜਿਹੜੇ ਮੈਂਬਰ ਨੇ ਉਹਨਾਂ 'ਚ ਹਰਸਿਮਰਤ ਕੌਰ ਬਾਦਲ ਵੀ ਆ ਗਈ ਆ, ਤਾਜ਼ੇ ਤਾਜ਼ੇ ਹੁਣੇ ਆਏ ਮਲੂਕਾ ਹੋਰੀ ਵੀ ਆ ਗਏ ਨੇ, ਉਹ 'ਚ ਕਲੇਰ ਹੋਰੀ ਵੀ ਹੈਗੇ ਨੇ, ਹੈ ਵਿੰਗਾਂ ਦੇ ਪ੍ਰਧਾਨ, ਮਹਿਲਾ ਵਿੰਗ ਦੇ ਪਹਿਲਾਂ ਜਿਹੜੀ ਪ੍ਰਧਾਨ ਸੀ ਉਹੀ ਬਣਾ ਦਿੱਤੀ ਗਈ ਹੈ, ਯੂਥ ਦੇ ਪ੍ਰਧਾਨ ਨੂੰ ਮੁੜ ਕੇ ਯੂਥ ਦਾ ਪ੍ਰਧਾਨ ਦਿੱਤਾ ਗਿਆ, ਹੈ ਨਾ ਆਪਣੀ ਵਿਦਿਆਰਥੀ ਵਿੰਗ ਦੇ ਪ੍ਰਧਾਨ। ਸੋ ਇਸ ਤਰ੍ਹਾਂ ਉਹ ਵੀ ਪ੍ਰਕਿਰਿਆ ਐਲਾਨ ਦਿੱਤੀ ਗਈ ਹੈ। ਸੋ ਕਾਫੀ ਹੱਦ ਤੱਕ ਅੱਜ ਜਥੇਬੰਦਕ ਢਾਂਚਾ ਕੋਰ ਕਮੇਟੀ ਦਾ ਸੁਖਬੀਰ ਬਾਦਲ ਨੇ ਐਲਾਨ ਕਰ ਦਿੱਤਾ, ਪਰ ਕੁੱਲ ਮਿਲਾ ਕੇ 2-4, 10-8-10 ਚਿਹਰਿਆਂ ਨੂੰ ਨਵਿਆਂ ਨੂੰ ਛੱਡ ਕੇ ਬਾਕੀ ਸਾਰਾ ਉਹੀ ਪੁਰਾਣਾ ਲੋਗੜਾ ਅਤੇ ਛਾੜ ਨਵਾਂ ਹੈ। ਸੋ ਇਸ ਲਈ ਉਹਨੂੰ ਰਜਾਈ ਨਵੀਂ ਕਹਿਣੀ ਹੈ, ਸਰਾਣਾ ਨਵਾਂ ਕਹਿਣਾ, ਕਿ ਇਹ ਤਾਂ ਹੁਣ ਬਾਕੀਆਂ ਨੇ ਦੇਖਣਾ। ਪਰ ਮੰਨਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਵਾਲੇ ਮਾਮਲੇ ਨੂੰ ਧਿਆਨ 'ਚ ਰੱਖਦਿਆਂ ਇਧਰੋਂ ਤਾਂ ਸੁਖਬੀਰ ਬਾਦਲ ਹੋਰਾਂ ਨੇ ਇੱਕ ਟੀਮ ਐਲਾਨੀ ਆ ਤਾਂ ਕਿ ਕੱਲ੍ਹ ਨੂੰ ਕਿਤੇ ਪਹੁੰਚ ਅਪਰੋਚ ਕਰਨੀ ਹੋਵੇ ਉਹਦੇ ਲਈ ਢਾਂਚਾ ਜ਼ਰੂਰੀ ਹੈ, ਪਰ ਅਜੇ ਵਰਕਿੰਗ ਕਮੇਟੀ ਬਣਨੀ ਬਾਕੀ ਹੈ
ਜੀ। ਦੀਪਕ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਸੋਮਵਾਰ ਨੂੰ ਫਿਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਮਿਹਰਬਾਨੀ।